मजहबी तलते ऐसा भी होया मोहम्मद साहब पकड़ दे चाहे अगले दंद बदर की लड़ाई दे उन्हां दे तोर दिते गए सन, मजहबी तौर पर सहमत नहीं सन, बदर की लड़ाई दे पकड़ दे चाह गए और अगलिया ने पता की किया पत्थरां नाल दंद तोड़े मोहम्मद साहब दे। मजहबी जनून, इसे मजहबी जनून ने भाई मनी सिंह दे बंद बंद कटवाए, इसे मजहबी जनून ने भाई दयाले नूं उबलदी देग दे उबलवा दिता, इसे मजहबी जनून ने जहांगीर दे इसे मजहबी जनून ने धन गुरु अर्जन देव जी महाराज नूं तत्ती तवी ते बिठा दिता उबलदी देग दे। वो झूठ की दुकान कहिंदा है जहांगीर तोज के जहांगीरी पढ़ी तो हैरानगी हो जाती है। जद भी किसी की मजहब के नाते धर्म के नाते सुरत रुकती है कठोर हो जाता है, शायद राजनीतिक नालों भी ज्यादा हो जाता है, बहुत अंधा हो जाता है, बिल्कुल अन्ना हो जाता है, जैसे मुसलमान होए और जिस तरह के जुलम गुरु घर देते ढाए, जैसे कि ब्राह्मण होए बाई धार दे राजे, गुरु गोबिंद सिंह जी महाराज नाल ता जिंदगी बैर कमांदे रहे। और एक नुकता होर भी थोड़े सामने रखा, कहिंदे ने जिहड़े 17 जज बैठे सन सूबा सरहंद दी कचहरी दे, सब तो पहले वजीद खान ने दीवान सुचानंद तो पुछया तू दस इन्हां बच्चियां दा की करिए। उन्हें आखिया ई फरजंदे मार अस्त, ये शब्द लिखे ने, मार कहिंदे ने सप नूं, परशियन दे सप लई शब्द है मार, ई फरजंदे मार अस्त, फरजंद कहिंदे लड़कियां नूं बच्चे, ये सप दे बच्चे ने दीवान सुचानंद उदे बोल, ई फरजंदे मार अस्त, ये सप दे बच्चे ने, ये वड्डे होके डंग मारन इन्हां दा सिर अज ही कुचल दिओ। कमाल है सुचानंद ब्राह्मण गीता पढ़न वाला, मूर्ति दी पूजा करन वाला, माला फेरन वाला, तिलक लाण वाला, जनेऊ पहनन वाला, हैरानगी इन्ना धार्मिक बंदा इन्ना कठोर। क्योंकि मैं अपने ढंग नाल जब इतिहास पढ़ना तो हैरान हो जाता धार्मिक बंदियां दे फैसले, धार्मिक मनुखां दी ये सोचनी, दीवान विच बैठा सी, सभा विच बैठा सी, कचहरी विच बैठा सी, तिलक ला के जनेऊ पहने आया है, सवेरे सवेरे ताजी पूजा पाठ करके आया है, बैठा है, ते वजीद खां पुछदा है दसो तू दस पहले इस बच्चियां दा की करिए। काजी दा फैसला ते आखरी सी, खून डोलन दी कोई लोड़ नहीं, दीवार दे चिण दे। सुचानंद कहिंदा है ई फरजंदे मार अस्त, ये सप दे बच्चे ने, मार कहिंदे ने सप नूं, कलगीधर नूं भी पता चल गया मेरे बच्चियां नूं सप दा बच्चा आख्या, मेरे बच्चियां नूं सप आख्या। आप सुन के हैरान हो गए, कलगीधर ने शब्द कबूल कर लिया, जफरनामे च दर्ज ने, मैं थोड़े सामने रखा, जिहड़ा जफरनामा लिखे है औरंगजेब नूं उहदे बोल, श्री मुखवाक पातशाही दसवीं, चे मजदी के अगर खामोशा को नी के आतिश दमारा फिरोजा को नी, चहा शुद के चों बच गा कुश्ता चार के बाकी बमांदस्त पेची दामार। मार कहने ने सपनो, कलगीधर पातशाह कहने ने की होया ऐ औरंगजेब, तू मेरे चार बच्चे मार दिते, चहा शुद की होया, चहा शुद के चों बच गा कुश्ता चार के बाकी बमांदस्त पेची दामार, अजे पेची दा सप मौजूद है, पता नहीं इस तरह के कितने बच्चियां नू जन्म देवेगा, अजे पेचीदा सपनी मौजूद है। तू ये ना समझी कि चार सप दे बच्चे मार देते ने, नहीं ये तेनू याद होना चाहिए है। ए जफरनामा श्री मुखवाक पातशाही दसवीं, चहा शुद के चू बच्चे गां कुश्ता चार के बाकी बमान दस्त पेचीदा मार, अजे पेचीदा सप मौजूद है। मैं इसनों होर रूप च लिया भी, चलो दीवान सुचानंद ने कह दिता ई फरजंदे महाराज, इस सप दे बच्चे ने, पर कलगीधर ने भी कबूल कर दिता, ठीक ठीक है, अजे पेचीदा सप मौजूद है। मैं इस दृष्टिकोण नाल भी पढ़न की कोशिश की। सतगुरु ने क्यों कबूल कर लिया? उहदा एक कारण, सिख जिधर भी जा रहे होवे, मुगल सिख नहीं कहिंदे सन, कहिंदे सन इमारमी रफ्ती इमारमी आमद, यह सब जा रहे है, यह सब आ रहे है, कोई सिख नहीं कहिंदा सी। सिख नूं वेख के कहिंदे सन वह सब जा रहे है, वह सब आ रहे है। हालात ऐसे बन गए सन उस समय, इमारमी रफ्ती ए सब जा रहे है, इमारमी आमद ए सब आ रहे है। चारों पासे दी फिजा ऐसी बन गई, माहौल ऐसा बन गया। सतगुरु कहन लगे कोई गल नहीं, सब ते सब ही सही, असी दुष्ट लई जालम लई सपा, मजलूम लई अमृता, आबे हयात पर दुष्ट लई सपा कबूल। अजे तक भी यह सिलसिला कबूल है, अजे भी गुरु के सिख जब अपने बच्चे नु गुरुद्वारे लिया उन्हें नाम रखाण वास्ते, ते ग्रंथी सिंह अज भी अरदास करते हैं पातशाह भुजंगी नु नाम बख्शो। ते पता है सप नु संस्कृत दे च कहिंदे ने भुजंग, भुजंगी नु नाम बख्शो, सप दे बच्चे नु नाम बख्शो। अज भी ते जे किधरे बच्ची ले आए ने, पातशाह भुजंगण नु नाम बख्शो, सप दी बच्ची नु नाम बख्शो, हैरानगी। अजे भी कबूल है, अजे भी यही प्रचलित, भुजंग भुजंग सप नु कहिंदे ने, भुजंगी सप दा बच्चा, भुजंग सप नु कहिंदे ने, भुजंगण सप दी बच्ची। इते अज भी कबूल, इते अज भी प्रचलित है। सतगुरु ने जो कबूल कर लिया ठीक है। चहा शुद्ध के चू बच्चे गां कुछ ताचार, के बाकी बमान दस्त पेचीदा मार, ऐ औरंगजेब पेचीदा सप मौजूद है, की होया तू चार सप दे बच्चे मार दिते, की होया? चहा शुद्ध के चू बच्चे गां कुछ ताचार, के बाकी बमान दस्त पेचीदा मार। सतगुरु ने खिड़े मथे तस्लीम कर लिया, असी सिर्फ जालम लई जहर हां, मजलूम लई ते अमृत हां, हलेम हां, बिल्कुल आबे हयात, असी सिर्फ दुष्ट लई। एक कबूल कर लिया, और गजब दी गल, ऐसा कबूल कीता है, ए भुजंग शब्द, ए भुजंगी भुजंगण शब्द जुड़ी गया सिंगां दे बच्चियां नाल, अजे तक जुड़िया पिया। भुजंगी नु नाम बख्शो, भुजंगण नु नाम बख्शो। हुण मैं अर्ज करा, ये जिहड़े शब्द सन, ई फरजंद दे मारस्त, ये दीवान सुचा नंद के मूहों निकले ने। जनेऊ पहने होया है, मत्थे ते तिलक लाया होया है, हथ दे छमाला है, बिल्कुल ताजी ताजी पूजा पाठ करके आया है, दीवान दे चाके बैठा है सवेरे सवेरे, ते सवेरे सवेरे रोज बच्चियां नू पेश कीता जांदा सी। अज तीजा दिन सी, ते कहिंदा ही फरजन दे मारस्त, धार्मिक बंदा इतना कठोर, और वह मौलवी कहिंदा है हुण डोलण दी की लोड़ है, काजी कहिंदा है दीवार दे चिण दो। मैं जब दुनिया का इस ढंग का मजहबी इतिहास पढ़दा, हैरानगी हो जाती है। जिन्होंने मुहम्मद साहब के दंद तोड़े सन, वह भी धार्मिक होने का बड़ा दावा करते सन। एथन के प्रसिद्ध संत सुकरात नूं जिन्होंने जहर का प्याला दे के मार दिता सी, वह भी धार्मिक होने का बड़ा दावा करते सन। जिन्होंने ईसा नूं सूली ते चाड़ दिता सी, वह भी धार्मिक होने का बड़ा दावा करते सन। और जिस शहनशाह ने, औरंगजेब ने अपने हुक्म नाल गुरु तेग बहादुर साहब नूं दिल्ली च शहीद किया, पिंजरे च रखिया, सख्तियां कीतियां, यह भी बड़ा दावा करता सी। इसदे भी हाथ च तस्बीह आउंदी सी, पंज वक्त का पक्का नमाजी सी, रोजा भी रखता सी, कुरान की तलावत भी करता सी, सब कुछ, और बड़ा मजहबी बंदा। लेकिन मजहबी बंदा तो इतना कठोर, इतनी कठोरता, अपने तिने भरा इसने मारे, अपने प्यो नू कैद किया, अपनी भेणा की शादी नहीं की, अपनी बच्ची की भी शादी नहीं की, हैरानगी, इतना कठोर। ये मैं सब कुछ इस वास्ते आखे है, शुरू शुरू तेजी बढ़ी है, अगर रुकाव आ गया, जप नहीं तप नहीं सिमरन ना होया, तो इस तरह का पुरुष जितना कठोर हो जाता है, रूहे जमीन ते होर कोई नहीं आता। इतिहास सामने है, बिल्कुल सामने है। और एक कथा कीर्तन इस वास्ते रुकाव ना आवे, भाव जारी रवे, ਇਸ ਵਾਸਤੇ ਅਸੀਂ ਸ਼ਬਦ ਐਡ ਕੀਤੇ ਹੋਏ ਨੇ ਅਰਦਾਸ ਦੇ, ਸੇਈ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਤੇਰੀ ਯਾਦ ਬਣੀ ਰਹੇ, ਤੇਰਾ ਚਿੰਤਨ ਚੱਲਦਾ ਰਹੇ, ਤੇਰਾ ਸਿਮਰਨ ਚੱਲਦਾ ਰਹੇ, ਇਹ ਬਹਾਉ ਜਾਰੀ ਰਹੇ। ਅਗਰ ਇਸ ਤਰੀਕੇ ਨਾਲ ਇਹ ਬਹਾਉ ਜਾਰੀ ਰਿਹਾ ਤਾਂ ਇਹ ਬਹਾਉ ਦੂਸਰੇ ਖੰਡ ਵਿੱਚ ਪਹੁੰਚ ਜਾਂਦਾ ਹੈ, ਜਿਸ ਦਾ ਨਾਂ ਹੈ ਗਿਆਨ ਖੰਡ। ਧਰਮ ਖੰਡ ਕਾ ਇਹੋ ਧਰਮ, ਧਰਮ ਖੰਡ ਦੀ ਤਾਂ ਇਤਨੀ ਜੋ ਹੈ ਗੱਲ ਹੈ ਕਿ ਬਸ ਮਰਿਆਦਾ ਦੇ ਚ ਹੈ ਸਭ ਕੁਝ, ਰਸ ਵਸ ਕੁਛ ਵੀ ਨਹੀਂ ਹੈ, ਗਹਿਰਾਈ ਵੀ ਨਹੀਂ ਹੈ, ਉਥਲਾਪਣ ਹੈ, ਤੇਜ਼ੀ ਬੜੀ ਹੈ, ਬਹਾਉ ਬੜਾ ਹੈ, ਰਵਾਨੀ ਬੜੀ ਜ਼ਿਆਦਾ ਹੈ, ਗਹਿਰਾਈ ਨਹੀਂ ਹੈ, ਕੁਛ ਸੂਝ ਸਮਝ ਨਹੀਂ ਹੈ, ਸਭ ਕੁਛ ਕਰੀ ਜਾ ਰਿਹਾ ਧਰਮ ਦੇ ਨਾਂ ਤੇ, ਪਤਾ ਜੇ ਇਸ ਨੂੰ ਕੁਛ ਵੀ ਨਹੀਂ, ਕੁਛ ਵੀ ਸੂਝ ਨਹੀਂ, ਕੁਛ ਵੀ ਸਮਝ ਨਹੀਂ। ਲੇਕਿਨ ਇਹ ਬਹਾਉ ਜਾਰੀ ਰਿਹਾ, ਚਲੋ ਨਹੀਂ ਸਮਝਤੇ ਨਾ ਸਹੀ, ਅਗਰ ਜਪ ਤਪ ਜਾਰੀ ਰਿਹਾ, ਪਾਠ ਜਾਰੀ ਰਿਹਾ, ਔਰ ਰੋਜ਼ ਦਾ ਸਤਸੰਗ ਵੀ ਜਾਰੀ ਰਿਹਾ, ਔਰ ਗੁਰੂ ਦੇ ਅੱਗੋਂ ਅਰਦਾਸ ਵੀ ਹੋਵੇ, ਤਾਂ ਸੁਰਤ ਪਹੁੰਚ ਜਾਂਦੀ ਹੈ ਗਿਆਨ ਖੰਡ ਦੇ ਚ। ਤਾਂ ਉਸ ਦੂਸਰੇ ਪੜਾਓ ਦੀ ਜਿਹੜੀ ਵਿਚਾਰ ਹੈ ਮੈਂ ਕੱਲ੍ਹ ਆਪ ਜੀ ਦੇ ਸਾਹਮਣੇ ਰੱਖਾਂਗਾ, ਕਿਉਂਕਿ ਕੱਲ੍ਹ ਵੀ ਮੈਂ ਲੇਟ ਹੋ ਗਿਆ ਸੀ, ਦੂਸਰੇ ਸਥਾਨ 'ਤੇ ਵੀ ਸੰਗਤ ਬੈਠੀ ਹੁੰਦੀ ਹੈ, ਇਸ ਢੰਗ ਦੇ ਨਾਲ ਹੀ ਜਿਵੇਂ ਪ੍ਰਬੰਧਕਾਂ ਨੇ ਪ੍ਰੋਮ ਬਣਾਇਆ, ਦਾਸ ਉਸ ਦੀ ਪਾਲਣਾ ਪਿਆ ਕਰਦਾ ਹੈ, ਉੱਥੇ ਵੀ ਕਲਗੀਧਰ ਪਿਤਾ ਦੀ ਇੱਕ ਬਾਣੀ ਦੀ ਵਿਚਾਰ ਆਰੰਭ ਕੀਤੀ ਹੋਈ ਹੈ ਗੁਰਦੁਆਰਾ ਡਿਕਸੀ ਰੋਡ। ਤਾਂ ਇਹ ਗਿਆਨ ਖੰਡ ਦੀ ਵਿਚਾਰ ਕੱਲ੍ਹ ਆਪ ਜੀ ਦੇ ਸਾਹਮਣੇ ਕਰਾਂਗੇ। ਜੋ ਕੁਛ ਆਪਨੇ ਸਰਵਣ ਕੀਤਾ ਹੈ ਸਤਿਗੁਰ ਸਾਰਿਆਂ ਦੇ ਹਿਰਦੇ 'ਚ ਵਸਾਵੇ, ਸਾਡੀ ਸੁਰਤ ਰੁਕੇ ਨਾ, ਬਹਾਉ ਜਾਰੀ ਰਵੇ, ਔਰ ਸਿਰਫ ਬਹਾਉ ਵੀ ਜਾਰੀ ਨਾ ਹੋਵੇ, ਗਹਿਰਾਈ ਵੀ ਆਵੇ, ਕੁਛ ਸਮਝ ਸੋਚ ਪਤਾ ਵੀ ਚੱਲੇ। ਨਿਰੀਆਂ ਉਥਲੀਆਂ ਗੱਲਾਂ ਨੇ, ਥੋਤੀਆਂ ਗੱਲਾਂ ਨੇ, ਕਿਉਂਕਿ ਇਹਨਾਂ ਥੋਤੀਆਂ ਗੱਲਾਂ ਕਰਕੇ ਔਰ ਬਿਲਕੁਲ ਉਥਲੀਆਂ ਗੱਲਾਂ ਕਰਕੇ ਔਰ ਸੁਰਤ ਕਿਧਰੇ ਰੁਕ ਗਈ ਹੈ, ਤੂੰ ਯਕੀਨ ਜਾਣੋ ਇਸ ਤਰ੍ਹਾਂ ਦੇ ਪੁਰਸ਼ਾਂ ਦੀ ਜ਼ਿੰਦਗੀ ਨੂੰ ਦੇਖ ਕੇ ਕਈ ਗੁਰੂ ਘਰ ਤੋਂ ਬੇਮੁੱਖ ਹੋ ਜਾਂਦੇ ਨੇ, ਕਈ ਧਰਮ ਤੋਂ ਬੇਮੁੱਖ ਹੋ ਜਾਂਦੇ ਨੇ, ਕਈ ਰੱਬ ਦਾ ਨਾਂ ਲੈਣ ਤੋਂ ਇਨਕਾਰੀ ਹੋ ਜਾਂਦੇ ਨੇ, ਕਈ ਇਸਲਾਮ ਤੋਂ ਵੀ ਇਨਕਾਰੀ ਹੋਏ ਉਦੋਂ ਸਿਲਸਿਲਾ ਇਹ ਦੇਖ ਕੇ। ਇਹ ਉਥਲਾ ਉਥਲਾਪਨ ਸਤਿਗੁਰ ਸਾਡਾ ਨਾਂ ਰੱਖੇ, ਗਹਿਰਾਈ ਆਵੇ, ਸੰਜੀਦਗੀ ਆਵੇ, ਸੂਝ ਸਮਝ ਆਵੇ, ਉਹ ਗਿਆਨ ਖੰਡ। ਦੂਸਰਾ ਇਹ ਜਿਹੜਾ ਬਹਾਉ ਹੈ ਗਿਆਨ ਖੰਡ ਦੇ ਜਦ ਪਹੁੰਚਦਾ ਹੈ, ਦੂਜੇ ਪੜਾਅ ਤੇ ਜਦ ਸੁਰਤ ਪਹੁੰਚਦੀ ਹੈ ਤੇ ਉੱਥੋਂ ਦੀ ਜਿਹੜੀ ਹਾਲਤ ਹੈ, ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਣਗੇ, ਕੱਲ ਤੁਛ ਬੁੱਧੀ ਅਨੁਸਾਰ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂਗੇ। ਆਪਣੇ ਕੋਈ ਖਿਆਲ ਨਹੀਂ, ਆਪਣੇ ਕੋਈ ਵਿਚਾਰ ਨਹੀਂ, ਸਿਰਫ ਪੜ੍ਹ ਕੇ ਵਿਚਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖ ਦੇਣਾ। ਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਬੁਨਿਆਦੀ ਗੱਲਾਂ ਸਾਰੀਆਂ ਉਹਨਾਂ ਦੀਆਂ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਅਤੇ ਬੇਸੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲੜੀਵਾਰ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ ਜਿਵੇਂ ਸਰੀਰ ਵੱਖ ਵੱਖ ਪੜਾਵਾਂ ਤੋਂ ਲੰਘਦਾ ਹੈ ਬਚਪਨ ਜਵਾਨੀ ਬੁਢੇਪਾ ਹੂ ਬਹੂ ਧਾਰਮਿਕ ਦੁਨੀਆ ਸਮਾਜਿਕ ਦੁਨੀਆ ਔਰ ਰਾਜਨੀਤਿਕ ਦੁਨੀਆ ਵੀ ਇਨ੍ਹਾਂ ਹੀ ਪੜਾਵਾਂ ਤੋਂ ਲੰਘਦੀ ਹੈ ਅਸੀਂ ਦੇਖ ਸਕਦੇ ਹਾਂ ਕਿਸੇ ਕੌਮ ਕੋਲ ਜਾਂ ਕਿਸੇ ਦੇਸ਼ ਕੋਲ ਸਮਾਜਿਕ ਪਰਿਵਾਰਕ ਤਲ ਦਾ ਬਚਪਨਾ ਹੋਵੇਗਾ। ਬੱਚਿਆਂ ਦੇ ਵਿੱਚ ਕੋਈ ਬਹੁਤ ਗਹਿਰਾਈ ਨਹੀਂ ਆਉਂਦੀ। ਹੁਣੇ ਲੜ ਪੈ, ਹੁਣੇ ਸੁਲਾ ਹੋ ਗਈ, ਔਰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਝਗੜਾ, ਬਿਲਕੁਲ ਨਿੱਕੀ ਨਿੱਕੀ ਗੱਲ ਦੇ ਉੱਤੇ ਝਗੜਾ। ਇਸੇ ਤਰੀਕੇ ਨਾਲ ਜਿੱਥੇ ਪਰਿਵਾਰਕ ਤਲ 'ਤੇ ਬਚਪਨਾ ਹੋਵੇਗਾ, ਸਮਾਜਿਕ ਬਚਪਨਾ ਹੋਵੇਗਾ, ਉੱਥੇ ਵਿਸ਼ਾਦ ਹੋਵੇਗਾ। ਕਿਧਰੇ ਕਿਧਰੇ ਕੋਈ ਸਮਾਜ ਜਵਾਨ ਹੋ ਜਾਂਦਾ ਹੈ, ਬਾਲਗ ਹੋ ਜਾਂਦਾ ਹੈ, ਕਿਧਰੇ ਕਿਧਰੇ ਬਜ਼ੁਰਗੀ ਹੈ, ਠਹਿਰਾਓ ਹੈ, ਪੁਖਤਗੀ ਹੈ, ਪਕਿਆਈ ਹੈ। ਇਸੇ ਤਰ੍ਹਾਂ ਕਿਧਰੇ ਕਿਧਰੇ ਰਾਜਨੀਤੀ ਦੇ 'ਚ ਵੀ ਬਚਪਨਾ ਆਉਂਦਾ ਹੈ, ਉਥਲਾਪਨ ਆਉਂਦਾ ਹੈ, ਛੀਨਾ ਝਪਟੀ ਜ਼ਿਆਦਾ, ਨਿੱਕੀ ਨਿੱਕੀ ਗੱਲ ਦੇ ਉੱਤੇ ਉਤਾਰ ਚੜਾ ਜ਼ਿਆਦਾ। ਕਿਧਰੇ ਕਿਧਰੇ ਕੋਈ ਕੌਮ, ਕੋਈ ਦੇਸ਼ ਰਾਜਨੀਤਿਕ ਤਲ 'ਤੇ ਬਾਲਗ ਹੋ ਜਾਂਦਾ ਹੈ, ਔਰ ਕਿਧਰੇ ਕਿਧਰੇ ਬਜ਼ੁਰਗੀ ਵੀ ਦੇਖਣ ਨੂੰ ਮਿਲਦੀ ਹੈ। ਬਈ ਇਹ ਬਜ਼ੁਰਗ ਹੋ ਗਏ ਨੇ, ਬਹੁਤ ਸਿਆਣੇ ਨੇ, ਬੜੇ ਗਹਿਰੇ ਨੇ, ਬੜੇ ਗਹਿਰੇ ਨੇ। ਜੋ ਇਸ ਢੰਗ ਨਾਲ ਰਾਜਨੀਤੀ ਦਾ ਅਧਿਐਨ ਕਰਦੇ ਨੇ ਉਹ ਕਹਿੰਦੇ ਨੇ ਇੰਗਲੈਂਡ ਰਾਜਨੀਤੀ ਦੇ 'ਚ ਬਜ਼ੁਰਗ ਹੈ। ਅੱਜ ਵੀ ਰਾਜਨੀਤਿਕ ਤਲ 'ਤੇ ਉਸਦੀ ਜਿਹੜੀ ਸੋਚਣੀ ਹੈ ਬੜੀ ਗਹਿਰੀ ਹੈ, ਬੜੀ ਉੱਚੀ ਹੈ। ਅਮੈਰੀਕਾ ਨੂੰ ਕਹਿੰਦੇ ਨੇ ਬਾਲਗ ਹੋ ਗਿਆ ਹੈ, ਨਾਬਾਲਗ ਸੀ, ਬਾਲਗ ਹੋ ਗਿਆ ਹੈ ਪਰ ਬਜ਼ੁਰਗ ਨਹੀਂ ਹੈ। ਹਿੰਦੁਸਤਾਨ ਨੂੰ ਕਹਿੰਦੇ ਨੇ ਰਾਜਨੀਤੀ ਦਾ ਬਚਪਨਾ ਹੈ, ਉੱਥੇ ਬਿਲਕੁਲ ਬਚਪਨਾ, ਛੋਟੀ ਛੋਟੀ ਗੱਲ 'ਤੇ ਆਪਸੀ ਤਣਾਅ, ਔਰ ਸਾਰੇ ਦੇਸ਼ ਦੇ 'ਚ ਵਿਸ਼ਾਦ, ਛੀਨਾ ਝਪਟੀ, ਖੋਆ ਖਾਈ ਇਸ ਤਰ੍ਹਾਂ ਚੱਲ ਰਿਹਾ ਹੈ। ਕਿਧਰੇ ਕਿਧਰੇ ਧਾਰਮਿਕ ਤਲ 'ਤੇ ਵੀ ਬਚਪਨਾ ਆਉਂਦਾ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਬੱਚੇ ਲਈ ਹਰ ਚੀਜ਼ ਖਿਡਾਉਣਾ ਹੈ ਔਰ ਖੇਡਣਾ ਚਾਹੁੰਦਾ ਹੈ। ਜਿਸ ਦੇ ਲਈ ਇਹ ਕਥਾ ਕੀਰਤਨ ਗੁਰਦੁਆਰਾ ਬਸ ਖਿਡਾਉਣਾ ਹੈ, ਸਮਾਂ ਪਾਸ ਕਰਨਾ ਹੈ, ਉਛਲ ਕੂਦ ਐਵੇਂ ਸਮਾਂ ਪਾਸ ਕਰਨ ਲਈ ਆ ਗਏ। ਧਾਰਮਿਕ ਜੀਵਨ ਹੋਵੇਗਾ ਇਸਦੇ ਕੋਲ ਪਰ ਅਜੇ ਬੱਚਾ ਹੈ। ਲੋਗਨ ਰਾਮ ਖਿਲਾਉਣਾ ਜਾਣਾ, ਕਿਧਰੇ ਕਿਧਰੇ ਕੋਈ ਧਾਰਮਿਕ ਤਲ 'ਤੇ ਬਾਲਗ ਹੋ ਗਿਆ ਹੁੰਦਾ, ਸੋਚ ਵਿਚਾਰ ਚੱਲ ਪਈ ਆਉਂਦੀ ਹੈ। ਕਿਧਰੇ ਕਿਧਰੇ ਧਾਰਮਿਕ ਤਲ 'ਤੇ ਬੜੀ ਬਜ਼ੁਰਗੀ ਆਉਂਦੀ ਹੈ, ਸਕੂਨ ਆਉਂਦਾ, ਠਹਿਰਾਓ ਆਉਂਦਾ, ਗਹਿਰਾਈ ਆਉਂਦੀ ਹੈ, ਆਨੰਦ ਆਉਂਦਾ, ਸਮਾਧੀ ਆਉਂਦੀ ਹੈ। ਤੋ ਮੈਂ ਅਰਜ਼ ਕਰਾਂ, ਹੂ ਬਹੂ ਜੋ ਨਿਯਮ ਸਰੀਰ 'ਤੇ ਲਾਗੂ ਹੈ, ਬਚਪਨਾ, ਜਵਾਨੀ, ਬਿਰਧ ਅਵਸਥਾ, ਉਹ ਜ਼ਿੰਦਗੀ ਦੇ ਹਰ ਧਾਰਾ ਦੇ ਉੱਤੇ ਲਾਗੂ ਹੈ। ਜਦੋਂ ਕੋਈ ਧਾਰਾ ਪਹਾੜ ਦੇ 'ਚੋਂ ਨਿਕਲਦੀ ਹੈ, ਝਰਨਾ ਨਿਕਲਦਾ ਹੈ, ਉਸਦਾ ਬਚਪਨਾ ਹੈ। ਜਦ ਉਹ ਕਿਧਰੇ ਪਹਾੜਾਂ ਨੂੰ ਛੋੜ ਕੇ ਮੈਦਾਨੀ ਇਲਾਕੇ 'ਚ ਆਉਂਦਾ ਹੈ ਅਤੇ ਥੋੜ੍ਹਾ ਜਿਹਾ ਠਹਿਰਾਓ ਆਉਂਦਾ ਹੈ, ਇਹ ਉਹਦਾ ਬਾਲਗ ਹੋਣਾ ਹੈ। ਅਗਾਂਹ ਚੱਲ ਕੇ ਜਦ ਗਹਿਰਾਈ ਵੱਧਦੀ ਹੈ, ਪਾਠ ਵੱਧਦਾ ਹੈ ਉਸਦਾ, ਇਹ ਉਸਦੀ ਬਜ਼ੁਰਗੀ ਆਉਂਦੀ ਹੈ। ਧਰਮ ਦੀ ਦੁਨੀਆਂ 'ਚ ਵੀ ਐਸਾ ਹੁੰਦਾ ਹੈ ਕਿ ਸ਼ੁਰੂਆਤ ਵਿੱਚ ਉਥਲਾਪਨ ਹੁੰਦਾ ਹੈ, ਬਹੁਤ ਗਹਿਰਾਈ ਨਹੀਂ ਆਉਂਦੀ। ਠੀਕ ਹੈ, ਨਿਤਨੇਮ ਕਰ ਰਿਹਾ, ਗੁਰਦੁਆਰੇ ਆ ਰਿਹਾ, ਪਰ ਨਿੱਕੀ ਨਿੱਕੀ ਗੱਲ 'ਤੇ ਜਿਵੇਂ ਬੱਚੇ ਛੀਨਾ ਝਪਟੀ ਕਰਦੇ ਨੇ, ਇਸ ਤਰ੍ਹਾਂ ਝਗੜਾ ਰਾਜਨੀਤਿਕ ਦੁਨੀਆਂ 'ਚ ਵੀ ਮਿਲਦਾ ਹੈ, ਪਰਿਵਾਰਕ ਦੁਨੀਆਂ 'ਚ ਵੀ ਮਿਲਦਾ ਹੈ, ਧਾਰਮਿਕ ਦੁਨੀਆਂ 'ਚ ਵੀ ਮਿਲਦਾ ਹੈ। ਔਰ ਜਿੱਥੇ ਹੈ ਬਚਪਨਾ, ਬਜ਼ੁਰਗੀ ਨਹੀਂ ਹੈ, ਇਹ ਬਾਲਗ ਨਹੀਂ ਹੋਏ। ਬਹਾਓ ਬੜਾ ਹੈ, ਤੇਜ਼ੀ ਬੜੀ ਹੈ, ਗਹਿਰਾਈ ਨਹੀਂ ਹੈ। ਤੋ ਧਰਮ ਖੰਡ ਦੇ 'ਚ ਸਾਹਿਬ ਕਹਿੰਦੇ ਨੇ ਜਿਸਨੇ ਧਾਰਮਿਕ ਜ਼ਿੰਦਗੀ ਸ਼ੁਰੂ ਕਰ ਦਿੱਤੀ, ਪਹਿਚਾਣ ਇਹ ਹੈ ਕਿ ਉਹਦਾ ਖਾਣਾ ਪੀਣਾ, ਉੱਠਣਾ ਬੈਠਣਾ, ਸੌਣਾ ਜਾਗਣਾ ਮਰਿਆਦਾ ਦੇ 'ਚ ਹੋ ਗਿਆ। ਪਰ ਧਰਮ ਸਿਰਫ ਇਸੇ 'ਤੇ ਨਹੀਂ ਖੜਾ ਕਿ ਕਿਸੇ ਦਾ ਖਾਣਾ ਪੀਣਾ ਮਰਿਆਦਾ 'ਚ ਹੋ ਗਿਆ, ਉੱਠਣਾ ਬੈਠਣਾ ਮਰਿਆਦਾ 'ਚ ਹੋ ਗਿਆ, ਅਤੇ ਪਹਿਲਾ ਪੜਾਅ ਹੋਇਆ, ਅਜੇ ਤਾਂ ਬਹੁਤ ਦੂਰ ਹੈ ਗੱਲ। ਇਹ ਠੀਕ ਹੈ ਕਿ ਸੰਜਮੀ ਹੋ ਗਿਆ, ਇਹ ਠੀਕ ਹੈ ਕਿ ਇਹਦੇ ਕੋਲ ਧਰਮ ਦਾ ਪਹਿਰਾਵਾ ਆ ਗਿਆ, ਔਰ ਇਹ ਠੀਕ ਹੈ ਅੰਮ੍ਰਿਤ ਵੇਲੇ ਉੱਠਣ ਵੀ ਲੱਗ ਪਿਆ, ਬਾਣੀ ਪੜਨ ਲੱਗ ਪਿਆ, सब कुछ करदे होया भी अजे गहराई नहीं है, अजे कोई रस नहीं है, अजे कोई सूझ भी नहीं है, समझ भी नहीं है। सब कुछ कर रहे हैं, कुछ भी समझ नहीं। ए धर्म दी पहली स्टेज है। सारे धार्मिक कर्म कर रहे हैं फिर भी धर्म दी कोई समझ नहीं, और क्यों कर रहे हैं, पहुंचना कित्थे है इसका भी कोई पता नहीं। उंज सारे धार्मिक कर्म कर रहे हैं। ये करीबन करीबन हर फिरके चाहता है। इस्लामी जगत विच नमाज पढ़ रहे ने, वजू साज रहे ने, मुसल्ला विछा के सब कुछ कर रहे ने, तस्बीह फेर रहे ने, कुरान दी तलावत कर रहे ने, हज ते जा रहे ने, रोजे रख रहे ने, पर ये सब कुछ क्यों है, गहराई कुछ भी नहीं, उथलापन है। इसी तरीके नाल हर मजहबी दुनिया च, धार्मिक दुनिया दे च, वख वख रस्तियां दे चलण वालियां नूं देख सकदे हां। सिख जगत दे च भी इस तरह दा असी देख सकदे हां। लेकिन अगर ये इस तरीके नाल मर्यादा दे च रह के बाणी पढ़दा रहा, जपदा रहा, एक दिन इस दी सुरत नूं धक्का लगेगा, अगे निकल जाएगा। ये ठीक है, इसका जे चलना इस तरह ही है जैसे कोई बच्चा चले है, तो जे बच्चा चले है तो किन्ना क चलेगा। आज जिस बच्चे ने चलना सीखे है, एक कदम चलेगा, दो कदम चलेगा, गिरेगा। नवी नवी जब किसी की धार्मिक दुनिया शुरू होती है, वो चलता भी है, डिगदा भी है, मिठा भी बोलता है, कौड़ा भी बोलता है। जब कौड़ा बोलता है तो डिगदा है। जब किसी दे गुणा की सांझ बनांदा है तो चलता है, पर जब किसी के औगुण वेखदा है तो गिरदा है। जब सच बोलता है तो चलता है, पर जब झूठ बोलता है तो गिरदा है। जब दया करके सेवा करता है तो चल पैंदा है, पर जब कठोरता नाल झगड़ पैंदा है तो गिर जाता है। ये चलना गिरना, चलना गिरना, इस गल का सबूत है कि अजे हुणे ही हुणे इसने चलना सीखिया। लंबा नहीं चल सकता, चलता है गिरदा है, चलता है गिरदा है। बचपना है, ये धर्म का बचपना है। तो जिवें असी शरीरक तल ते कई बच्चे देखते हैं, धार्मिक तल ते भी कई बच्चे देख सकते हैं। धार्मिक जीवन है इसके कोल, पर बचपना है, बिल्कुल छोटापन है। लंबी चाल नहीं है, गहराई नहीं है, लंबी सोचनी नहीं है, दूरदृष्टि नहीं है। पर अगर इस तरह बच्चा चलता जाए तो एक दिन लंबियां वाटा भी तय कर लेंदा, फिर एक दिन ठीक उसनु चलन दी जाच आ जाती है। अज इसने वाहिगुरु वाहिगुरु करना सीखे है, अज इसने बाणी पढ़ना सीखे है, गुरुद्वारे आना सीखे है, हो सकता है कल इसकी सुरत भी चलना सीख जाए, अगा चल पवे। और जद किसी का ध्यान, जद किसी की सुरत, जद किसी की जीवन चेतना धर्म खंड तो अगे लंघ के पहुंचती है ज्ञान खंड दे, उसकी पहचान कराई है। धन गुरु नानक देव जी महाराज ने धर्म खंड का एहो धर्म, भाई धर्म खंड दी ते यही विचार है कि जैसे रातां ने रुत्तां ने थित है वार है, सब कुछ मर्यादा दे जमीन ते चल रहे है, और जमीन भी मर्यादा दे गर्दिश कर रही है। धर्मशाल है, मर्यादा दे चे। धर्म तो मुराद धारण करना किसनों, मर्यादा नो, नियम नो। तो जद कोई मनुख अपना बोलना उठना बैठना सोचना समझना देखना नियम दे कर लेंदा है, मर्यादा दे कर लेंदा है, मेरे बोल तो किसे नो चोट ना लगे। अगर इस दे बोल तो किसे नो चोट लग रही है, इदा बोलना मर्यादा दे च नहीं, इदी जबान इस दे काबू च नहीं है। मेरे चलन तो किसी नूं चोट भी ना लगे, तो मेरे चलन दे नाल मैं किधरे गलत थां ते भी ना पहुंचा, अपने कदमां नूं संभाल के चले। और इसे तरीके दे नाल अपनी सोच नूं, अपनी बाकी किरिया नूं, खाण नूं, पीण नूं, पहनण नूं, अगर जिसने सब कुछ मर्यादा दे च कर लिया है, बस धर्म खंड दी इन्नी गल है। मर्यादा ते है, पर इसको लजे रस नहीं है, चलते पे है, पहुंचे है नहीं है, बस चल पे है। ਚਲਦਿਆਂ ਚਲਦਿਆਂ ਦੂਜਾ ਪੜਾਵ ਆ ਜਾਂਦਾ ਹੈ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦੀ ਕੀ ਕਰਮ ਵਿਆਖਿਆ, ਕੀ ਵਿਸ਼ੇਸ਼ਤਾ ਹੈ, ਉੱਥੋਂ ਦੀ ਕੀ ਹਾਲਤ ਹੈ? ਤੋ ਸਤਿਗੁਰੂ ਦੱਸਦੇ ਨੇ ਗਿਆਨ ਖੰਡ ਵਿੱਚ ਪਤਾ ਚੱਲ ਜਾਂਦਾ ਹੈ ਪਰਮਾਤਮਾ ਵਿਅਕਤੀ ਨਹੀਂ ਹੈ, ਉਹ ਕੋਈ ਮਨੁੱਖ ਨਹੀਂ ਹੈ, ਫਿਰ ਕੀ ਹੈ? ਸ਼ਕਤੀ ਹੈ। ਔਰ ਉਸ ਸ਼ਕਤੀ ਤੋਂ ਕਿਤਨਾ ਕੁ ਵੱਡਾ ਪਸਾਰਾ ਹੈ। ਕੇਤੇ ਪੌਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ। ਕਈ ਤਰ੍ਹਾਂ ਦੀ ਪਵਨ ਹੈ, ਇੱਕ ਪਵਨ ਨਹੀਂ। ਕਈ ਤਰ੍ਹਾਂ ਦੀ ਅਗਨੀ ਹੈ, ਇੱਕ ਅਗਨੀ ਨਹੀਂ। ਅਗਨੀਆਂ ਦੇ ਵੱਖ ਵੱਖ ਨਾਮ ਨੇ ਜੋ ਸਾਡੇ ਸਰੀਰ ਦੇ ਚ ਹੈ। ਇਹਨੂੰ ਜਠਰ ਅਗਨੀ ਕਹਿੰਦੇ ਨੇ। ਜੋ ਸਾਗਰ ਦੇ ਚ ਹੈ ਉਹਨੂੰ ਬੜਵਾ ਅਗਨ ਕਹਿੰਦੇ ਨੇ। ਜੋ ਬਨਸਪਤੀ ਦੇ ਚ ਹੈ ਇਹਨੂੰ ਦਾਵਾ ਅਗਨ ਕਹਿੰਦੇ ਨੇ। ਲੱਕੜਾਂ ਦੇ ਅੰਦਰ ਸਾਰੀ ਬਨਸਪਤੀ ਦੇ ਚ ਦਾਵਾ ਅਗਨ, ਸਾਡੇ ਸਰੀਰ ਦੇ ਅੰਦਰ ਜਿਹੜੀ ਅਗਨੀ ਹੈ ਜਠਰ ਅਗਨੀ। ਇਸ ਅੱਗ ਕਰਕੇ ਹੀ ਸਰੀਰ ਜ਼ਿੰਦਾ ਹੈ। ਮਰੇ ਹੋਏ ਦੀ ਕੀ ਪਹਿਚਾਣ? ਹੱਥ ਪੈਰ ਠੰਡੇ ਪੈ ਗਏ, ਹੱਥ ਠੰਡੇ ਨੇ ਜੀ, ਪੈਰ ਠੰਡੇ ਹੋ ਗਏ, ਮਰ ਗਏ। ਗਰਮੀ ਨਹੀਂ ਰਹੀ, ਗਰਮਾਸ਼ ਨਹੀਂ ਰਹੀ, ਅਗਨੀ ਨਹੀਂ ਰਹੀ। ਜਠਰ ਅਗਨੀ ਕਰਕੇ ਸਰੀਰ ਜ਼ਿੰਦਾ ਹੈ, ਤ੍ਰਿਸ਼ਨਾ ਅਗਨੀ ਕਰਕੇ ਮਨ ਜ਼ਿੰਦਾ ਹੈ। ਮਨ ਦੀ ਅਗਨੀ ਹੈ ਤ੍ਰਿਸ਼ਨਾ, ਤਨ ਦੀ ਅਗਨੀ ਹੈ ਜਠਰ। ਬਨਸਪਤੀ ਦੇ ਜਿਹੜੀ ਅਗਨ ਹੈ ਦਾਵਾ, ਔਰ ਸਾਗਰ ਦੀ ਜਿਹੜੀ ਅਗਨ ਹੈ ਬੜਵਾ। ਸਾਹਿਬ ਕਹਿੰਦੇ ਨੇ ਜੈਸੇ ਕੋਈ ਜਪ ਕਰਦਿਆਂ ਹੋਇਆ ਆਪਣੇ ਆਪ ਨੂੰ ਨਿਯਮ ਵਿੱਚ ਰੱਖਦਿਆਂ ਹੋਇਆ ਜੀਵਨ ਬਤੀਤ ਕਰੇ, ਇੱਕ ਦਿਨ ਉਸਦੀ ਸੁਰਤ ਗਿਆਨ ਖੰਡ ਵਿੱਚ ਪਹੁੰਚ ਜਾਂਦੀ ਹੈ। ਉਹਨੂੰ ਪਤਾ ਚੱਲਦਾ ਕਈ ਤਰ੍ਹਾਂ ਦੀ ਪਵਨ ਹੈ, ਇੱਕ ਨਹੀਂ, ਔਰ ਕਈ ਤਰ੍ਹਾਂ ਦੀ ਅਗਨੀ ਹੈ, ਇੱਕ ਨਹੀਂ। ਕਈ ਤਰ੍ਹਾਂ ਦੀਆਂ ਧਰਤੀਆਂ ਨੇ, ਕੋਈ ਇੱਕ ਧਰਤੀ ਹੈ। ਕਈ ਤਰ੍ਹਾਂ ਦੇ ਸੂਰਜ ਚੰਨ ਤਾਰੇ ਨੇ, ਕੋਈ ਇੱਕ ਹੈ, ਇੱਕ ਸੂਰਜ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਕਈ ਕੋਟ ਸਸੀ ਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਨੇ, ਅੱਜ ਵਿਗਿਆਨ ਨੇ ਤਸਦੀਕ ਕਰ ਦਿੱਤੀ ਹੈ। ਗਿਆਨ ਖੰਡ ਵਿੱਚ ਪਹੁੰਚਦਿਆਂ ਹੀ ਉਹਨੂੰ ਪਤਾ ਚੱਲਦਾ ਕਈ ਅਵਤਾਰ ਨੇ ਪ੍ਰਿਥਵੀ ਵਿੱਚ ਆਏ ਨੇ, ਵੱਖ ਵੱਖ ਪ੍ਰਿਥਵੀਆਂ ਦੇ, ਕ੍ਰਿਸ਼ਨ ਜੈਸੇ, ਰਾਮ ਜੈਸੇ, ਕੇਤੇ ਕਾਨ ਮਹੇਸ਼, ਕਾਨ ਕ੍ਰਿਸ਼ਨ, ਮਹੇਸ਼ ਸ਼ਿਵਜੀ। ਸ਼ਿਵਜੀ ਜੈਸੇ ਧਿਆਨ ਸਾਧਕ ਜੋਗੀਸ਼ਵਰ ਕਈ ਨੇ, ਕ੍ਰਿਸ਼ਨ ਜੈਸੇ ਆਤਮ ਗਿਆਨੀ ਕਈ ਨੇ। ਇਹ ਇਹਨਾਂ ਮਹਾਂਪੁਰਸ਼ਾਂ ਦੀ ਨਿੰਦਾ ਨਹੀਂ, ਐਸਾ ਨਾ ਸਮਝ ਲੈਣਾ। ਮਹਾਰਾਜ ਇਹ ਕਹਿ ਰਹੇ ਨੇ ਕਿ ਚੂੰਕਿ ਉਸ ਪਰਮਾਤਮਾ ਦਾ ਬਹੁਤ ਲੰਬਾ ਚੌੜਾ ਪਸਾਰਾ ਹੈ, ਤੋ ਕਿਤਨੇ ਹੀ ਕ੍ਰਿਸ਼ਨ ਨੇ, ਕਿਤਨੇ ਹੀ ਰਾਮ ਨੇ, ਕਿਤਨੇ ਹੀ ਬਰਮੇ ਨੇ, ਔਰ ਕਿਤਨੇ ਹੀ ਸ਼ਿਵਜੀ ਨੇ, ਕਈ ਤਰ੍ਹਾਂ ਦੀਆਂ ਦੇਵੀਆਂ ਨੇ, ਔਰ ਕਈ ਮਹਾਤਮਾ ਬੁੱਧ ਜੈਸੇ ਧਿਆਨ ਸਾਧਨਾ ਕਰਨ ਵਾਲੇ ਨੇ। ਕੇਤੇ ਸਿੱਧ ਬੁੱਧ ਨਾਥ ਕੇਤੇ, ਗੋਰਖ ਜੈਸੇ ਕਈ ਨਾਥ ਨੇ, ਕੋਈ ਇੱਕ ਹੈ, ਕਈ ਦੇਵੀਆਂ ਨੇ, ਬਹੁਤ ਲੰਬਾ ਚੌੜਾ ਪਸਾਰਾ ਹੈ। ਇਸ ਖੰਡ ਦੇ ਵਿੱਚ ਪਹੁੰਚਦੇ ਹਾਂ, ਪਰਮਾਤਮਾ ਨੂੰ ਮਨੁੱਖ ਵਿਅਕਤੀ ਨਹੀਂ ਮੰਨੇਗਾ, ਇਕਾਗਰਤਾ ਬਖਸ਼ਣੀ ਸ਼ਕਤੀ ਮੰਨੇਗਾ। ਪਰਮਾਤਮਾ ਵਿਅਕਤੀ ਨਹੀਂ ਹੈ, ਮਨੁੱਖ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸੋ ਕਿਮ ਮਾਨਕ ਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਉ ਨਾ ਦੇਖਣ ਪਾਏ। ਇਸਦਾ ਇਹ ਮਤਲਬ ਨਹੀਂ ਕਿ ਮਨੁੱਖ ਦਾ ਤਿਸਕਾਰ ਹੈ, ਮਨੁੱਖ ਦੀ ਨਿਰਾਦਰੀ ਹੈ, ਕਤਈ ਨਹੀਂ। ਮਨੁੱਖ ਈਸ਼ਵਰ ਨਹੀਂ, ਮਨੁੱਖ ਪਰਮਾਤਮਾ ਨਹੀਂ, ਮਨੁੱਖ ਭਗਵਾਨ ਨਹੀਂ। ਗਿਆਨ ਖੰਡ ਵਿੱਚ ਪਹੁੰਚਦੇ ਹਾਂ, ਈਸ਼ਵਰ ਉਸਨੂੰ ਦਿਸਦਾ, ਉਹ ਤੇ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਇਸਦਾ ਮੈਂ ਥੋੜ੍ਹਾ ਜਿਹਾ ਖੁਲਾਸਾ ਵੀ ਕਰਦੇ ਹਾਂ, ਕਿਉਂਕਿ ਆਪਾਂ ਧਾਰਮਿਕ ਮੰਦਿਰ ਵਿੱਚ ਬੈਠੇ ਹਾਂ ਸਤਿਗੁਰ ਦੀ ਗੋਦ ਵਿੱਚ, ਅਤੇ ਕਮ ਸੇ ਕਮ ਇਤਨਾ ਤਾਂ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਈਸ਼ਵਰ ਦੀ ਵਾਸਤਵਿਕ ਹੋਂਦ ਕੀ ਹੈ। ਭਾਵੇਂ ਇਹ ਇੱਕ ਬੂੰਦ ਜਿਹਾ ਹੀ ਪਤਾ ਚੱਲੇਗਾ ਸਾਗਰ ਦੇ ਚੋਂ, ਪਰ ਇਤਨਾ ਵੀ ਕਾਫੀ ਹੈ। ਈਸ਼ਵਰ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਆਪਾਂ ਅਰਦਾਸ ਕਰਦੇ ਹਾਂ ਨਾ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ। ਭਗਵਤੀ ਮੀਨ ਸ਼ਕਤੀ, ਉਹ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲੈਂਦੇ ਹਾਂ ਤਾਂ ਫਿਰ ਉਸਦਾ ਜਨਮ ਮੰਨਣਾ ਪੈਂਦਾ ਹੈ, ਅਤੇ ਜਿਸਦਾ ਜਨਮ ਮੰਨ ਲਈਏ ਉਹਦਾ ਮਰਨ ਵੀ ਮੰਨਣਾ ਪੈਂਦਾ ਹੈ। ਜਗਤ ਦੋ ਰੰਗ ਹੀ ਹੈ, ਸਿਰਫ ਜਨਮ ਨਹੀਂ ਮਰਨ ਵੀ ਹੈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਆ ਜਨਮ ਹੈ ਆ ਮਰਨ ਹੈ, ਤੇਰਾ ਕੋਈ ਜਨਮ ਨਹੀਂ, ਇਸ ਵਾਸਤੇ ਤੇਰੀ ਕੋਈ ਮ੍ਰਿਤੂ ਨਹੀਂ, ਤੇਰੀ ਕੋਈ ਮੌਤ ਨਹੀਂ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਜੌਨੀ, ਤੇਰਾ ਕੋਈ ਜਨਮ ਨਹੀਂ, ਤੂੰ ਜੂਨ ਦੇ ਚ ਨਹੀਂ ਹੈ। ਔਰ ਸਤਿਗੁਰੂ ਤੇ ਇੱਥੇ ਤੱਕ ਕਹਿੰਦੇ ਨੇ, ਸੋ ਮੁਖ ਜਲੇ ਜਿਤ ਕਹੇ ਠਾਕਰ ਜੌਨੀ। ਰਸਨਾ ਜਲ ਜਾਣੀ ਚਾਹੀਦੀ ਹੈ ਉਸਦੀ ਜੋ ਕਹਿੰਦਾ ਠਾਕੁਰ ਜੰਮ ਪਿਆ, ਭਗਵਾਨ ਜੰਮ ਪਿਆ। ਜੇ ਭਗਵਾਨ ਜੰਮੇ ਹੈ ਤਾਂ ਫਿਰ ਭਗਵਾਨ ਮਰੇਗਾ, ਅਗਰ ਰੱਬ ਜੰਮੇ ਹੈ ਤਾਂ ਫਿਰ ਰੱਬ ਮਰੇਗਾ, ਕਿਉਂਕਿ ਕੋਈ ਐਸਾ ਜਨਮ ਨਹੀਂ ਜਿਹਦੇ ਨਾਲ ਮਰਨ ਜੁੜਿਆ ਹੋਇਆ ਨਹੀਂ। ਆ ਜਨਮ ਹੈ ਆ ਮਰਨ ਹੈ, ਉਹਦਾ ਕੋਈ ਜਨਮ ਨਹੀਂ, ਉਹਦੀ ਕੋਈ ਮ੍ਰਿਤੂ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ, ਅਤੇ ਜੇ ਮਾਂ ਬਾਪ ਮੰਨ ਲਏ ਤਾਂ ਫਿਰ ਜਾਤ ਪਾਤ ਵੀ ਮੰਨਣੀ ਪਏਗੀ। ਸਤਿਗੁਰੂ ਕਹਿੰਦੇ ਨੇ ਜਾਪ ਸਾਹਿਬ ਦੇ ਵਿੱਚ, ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ। ਬੜੀ ਖੁੱਲ੍ਹ ਕੇ, ਕੋਈ ਉਸਦੇ ਮਾਂ ਬਾਪ ਨਹੀਂ, ਕੋਈ ਉਸਦੀ ਜਾਤ ਪਾਤ ਨਹੀਂ। ਫਿਰ ਆਪ ਕਹਿੰਦੇ ਨੇ ਅਕਾਏ ਅਜਾਏ, ਤੇਰੀ ਕੋਈ ਕਾਇਆ ਨਹੀਂ, ਅਜਾਏ ਤੈਨੂੰ ਕਿਸੇ ਨੇ ਜੰਮਿਆ ਨਹੀਂ, ਤੇਰੀ ਕੋਈ ਮਾਂ ਨਹੀਂ। ਅਕਾਏ ਅਜਾਏ, ਇਕਾਗਰਤਾ ਬਖਸ਼ਣੀ ਪੂਰੀ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲੈਂਦੇ ਹਾਂ ਤੋ ਵਿਅਕਤੀ ਇੱਕ ਸਮੇਂ ਵਿੱਚ ਇੱਕ ਥਾਂ ਤੇ ਆਉਂਦਾ ਹੈ, ਸਾਰੀ ਥਾਵਾਂ ਤੇ ਨਹੀਂ ਆਉਂਦਾ। ਤੁਸੀਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹੋ, ਆਪਣੇ ਘਰ ਵਿੱਚ ਨਹੀਂ ਹੋ, ਔਰ ਜਦ ਘਰ ਵਿੱਚ ਹੋਵੋਗੇ ਫਿਰ ਇੱਥੇ ਨਹੀਂ ਹੋਵੋਗੇ। ਮੈਂ ਇੱਥੇ ਸਟੇਜ ਤੇ ਬੈਠਾ, ਇਸ ਤੋਂ ਇਲਾਵਾ ਮੈਂ ਕਿਸੇ ਹੋਰ ਥਾਂ ਤੇ ਨਹੀਂ ਹਾਂ। ਅਗਰ ਈਸ਼ਵਰ ਵਿਅਕਤੀ ਹੈ ਤਾਂ ਕਿਧਰੇ ਸੱਤਵੇਂ ਅਸਮਾਨ ਤੇ ਬੈਠਾ ਹੋਵੇਗਾ, ਕਮ ਸੇ ਕਮ ਇੱਥੇ ਤੇ ਕੋਈ ਨਹੀਂ, ਤੁਹਾਡੇ ਸ਼ਹਿਰ ਕੋਈ ਨਹੀਂ, ਇਸ ਮੁਲਕ ਵਿੱਚ ਕੋਈ ਨਹੀਂ। ਅਗਰ ਉਹ ਵਿਅਕਤੀ ਹੈ ਤਾਂ ਕਿਧਰੇ ਬੈਕੁੰਠ ਦੇ ਵਿੱਚ ਬੈਠਾ ਹੋਵੇਗਾ, ਕਿਸੇ ਨੇ ਪਰਮਾਤਮਾ ਨੂੰ ਕੈਲਾਸ਼ ਪਰਬਤ ਤੇ ਬਿਠਾ ਦਿੱਤਾ ਹੈ, ਕਿਸੇ ਨੇ ਸੱਤਵੇਂ ਅਸਮਾਨ ਤੇ ਇਸਲਾਮ ਨੇ, ਕਿਸੇ ਨੇ ਸੱਤਵੇਂ ਪਾਤਾਲ ਦੇ ਵਿੱਚ, ਔਰ ਕਿਸੇ ਨੇ ਬੈਕੁੰਠ ਦੇ ਵਿੱਚ, ਕਿਸੇ ਨੇ ਕਿਧਰੇ, ਕਿਸੇ ਨੇ ਕਿਸੇ, ਕਮ ਸੇ ਕਮ ਆਪਣੇ ਤੋਂ ਦੂਰ ਹੀ ਰੱਖਿਆ, ਕੋਲ ਨਹੀਂ ਹੈ। ਤਾਂ ਹੁਣ ਮੈਂ ਅਰਜ਼ ਕਰਾਂ, ਅਗਰ ਉਹ ਵਿਅਕਤੀ ਹੈ ਤਾਂ ਫਿਰ ਸਾਰੀ ਥਾਂ ਤੇ ਨਹੀਂ ਹੋ ਸਕਦਾ, ਕਿਸੇ ਵਾਕਈ ਇੱਕ ਥਾਂ ਤੇ ਹੀ ਹੋਵੇਗਾ, ਤੇ ਕਿਧਰੇ ਉਹ ਸੱਤਵੇਂ ਅਸਮਾਨ ਤੇ ਹੀ ਹੋਵੇ। ਸਾਨੂੰ ਇੱਥੇ ਵੀ ਪਤਾ ਪੈ ਜਾਏ, ਜਿਵੇਂ ਕਈਆਂ ਦੇ ਭਗਵਾਨ ਦਿੱਲੀ 'ਚ ਹੋਣਗੇ, ਕਈਆਂ ਦੇ ਭਗਵਾਨ ਬਿਆਸ ਦੇ 'ਚ ਨੇ, ਕਿਧਰੇ ਕਿਸੇ ਦਾ ਭਗਵਾਨ ਭੈਣੀ ਸਾਹਿਬ ਦੇ 'ਚ ਹੋਵੇਗਾ, ਕਿਸੇ ਦਾ ਭਗਵਾਨ ਕਿਸੇ ਹੋਰ ਜਗ੍ਹਾ, ਕਿਸੇ ਦਾ ਭਗਵਾਨ ਕਿਸੇ ਹੋਰ ਜਗ੍ਹਾ, ਤੇ ਸਾਨੂੰ ਪੈ ਜਾਏ ਵਿਪਤਾ ਇੱਥੇ ਤੇ ਪੁਕਾਰ ਕਰੀਏ, ਤੇ ਜਿੰਨੀ ਦੇਰ ਦੇ 'ਚ ਇੱਥੇ ਬੋੜੇਗਾ ਉਨੀ ਦੇਰ 'ਚ ਸਾਡਾ ਭੋਗ ਪੈ ਜਾਣਾ, ਰਹਿਣਾ ਕੀ ਹੈ। ਮਿਰਜ਼ਾ ਗਾਲਬ ਕਹਿੰਦੇ ਨੇ, ਹਮਨੇ ਮਾਨਾ ਕਿ ਤਗਾਫੁਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਕਿ ਠੀਕ ਹੈ, ਤੂੰ ਮੇਰੀ ਸਾਰ ਲਵੇਂਗਾ, ਪਰ ਜਿੰਨੀ ਦੇਰ ਵਿੱਚ ਆ ਕੇ ਤੂੰ ਮੇਰੀ ਸਾਰ ਲਵੇਂਗਾ ਉਨੀ ਦੇਰ ਹੀ ਅਸੀਂ ਜਲ ਕੇ ਖਾਕ ਹੋ ਜਾਣਾ, ਰਹਿਣਾ ਹੀ ਨਹੀਂ, ਸਾਡੀ ਹੋਂਦ ਹੀ ਨਹੀਂ ਰਹਿਣੀ। ਅਗਰ ਉਹ ਵਿਅਕਤੀ ਹੈ ਤਾਂ ਫਿਰ ਕਿਸੇ ਇੱਕ ਥਾਂ ਤੇ ਹੋਵੇਗਾ, ਕਮ ਸੇ ਕਮ ਇੱਥੇ ਤੇ ਨਹੀਂ ਹੈ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਤੂੰ ਤੇ ਸਾਰੀ ਥਾਵਾਂ ਤੇ, ਤੂੰ ਤੇ ਹਰ ਥਾਂ ਤੇ,
तो चूंकि हर थां ते है तो इस वास्ते जिथे भी तेरी आराधना करिए तू उथे मौजूद है। जिथे हर आराधिए तिथे हर मित सहाई। किसी जंगल देच, किसी सफर देच, किसी उजाड़ देच या घर देच, किधरे भी उसकी आराधना करिए पुकारिए मौजूद है। जै दिर देखा ते दिर मौजूद। जिथे हर आराधिए तिथे हर मित सहाई। तो हुण मैं अर्ज करा अगर वह व्यक्ति है, आप सारे सियाने बैठे हो, तो फिर कुछ होर भी अड़चना परमात्मा नाल जोड़निया पैणगियां, क्योंकि व्यक्ति दे दो रूप ने स्त्री ते पुरुष। फिर फैसला करना पेगा परमात्मा नर है कि नारी है, स्त्री है कि पुरुष है, ये फैसला भी करना पेगा। क्योंकि अगर एक दफा उसनू व्यक्ति मन लिया तो व्यक्ति दे नाल जो जो कुछ जुड़े हुआ है, मां बाप जात पात जन्म मरण दुख सुख ते स्त्री ते पुरुष, ये सारे ही रब नाल जोड़ना पैना है। और की है, ये सब कुछ परमात्मा नाल जोड़ना पैना है। अगर वो व्यक्ति है तो फिर व्यक्ति दे दो रूप ने, स्त्री ते पुरुष। फैसला करना पड़ेगा परमात्मा नर है कि नारी है, स्त्री है कि पुरुष है। गुरु ग्रंथ साहब जी महाराज का फैसला, पहले पातशाह आप फरमान कर देने, सुन मंडल एक जोगी वैसे, नार ना पुरख कहो को कैसे। सुन समाध अवस्था दे जिथे मन एकाग्र हो जाता है, फुरने शांत हो जाते हैं, समाधि लग जाती है। सुन समाध अनहद तैनाद, कहन न जाई अचरज बिस्माद। सचखंड की अवस्था, आखिरली अवस्था, उत्थे जो कुछ दिखाई दे रहा है वो की है। सुन मंडल एक जोगी वैसे, नार ना पुरख कहो को कैसे। वो स्त्री ते पुरुष नहीं है, वो नर ते नारी नहीं है। फिर की है, पूछो संत मेरो ठाकुर कैसा। फिर वो कैसा है, की है, तो सतगुरु दसते ने, त्रिभुवन जोत रहे लिवलाई, सुर नर नाथ सचे शरण आई। वो एक जोत है, वो एक चानना है, वो एक प्रकाश है, वो स्त्री पुरुष के अंदर ते है, पर वो सिर्फ स्त्री नहीं है, सिर्फ पुरुष नहीं है, वो तो एक चानना है। इस ब्रह्मांड दे जितना चानना है सूरज करके, सूरज ठंडा पै जाए सब कुछ ठंडा पै जाएगा, कुछ भी नहीं होगा। परमात्मा की है महाचानन, नमो सूरज सूरजे, नमो चंद्र चंद्रे, महासूरज महाचानन महाप्रकाश, जिस तो अरबा खरबा सूरज जन्म लेंदे ने। एक महान शक्ति, शक्ति तो किधरे ए ना ख्याल बन जाए कि फिर परमात्मा जड़ होवेगा, क्योंकि सूरज का चानना जड़ है, पवन जड़ है, पानी जड़ है, शक्ति तेना च है, अग्नि जड़ है, चेतन नहीं है। तो परमात्मा भी जड़ होवेगा। वैसे परमात्मा दे अखरी अर्थ ने परम आत्मा, परम चानना, आत्मा दे अर्थ ने चानना प्रकाश, परमात्मा परम चानना परम प्रकाश। इस तो एक मुवालता पै सकता है कि फिर परमात्मा कोई जड़ है, नहीं, जड़ नहीं है। उन्होंने गुरु नानक देव जी महाराज कहते ने, सत सुहाण सदा मन चाओ। तू सत है, सुहाण तू सुंदर है, सदा मन चाओ तू चेतन है, सदैवी खिड़े हुए हैं, जड़ नहीं है। इसनों भारत दे प्राचीन उपनिषदों के ऋषियों ने इंज कह दिता है, सत्यम शिवम सुंदरम। वो सत है, शिवम वो प्रकाशमान है, सुंदरम वो अति सुंदर है, जड़ नहीं है, चेतन है। उन्हों ये भी पता है कि मैं हाँ, और उसनु ये भी पता है कि मैं एक तो अनेक होया। वो पूरा चेतन है, सावधान है, अभुल है,
एक शक्ति है, व्यक्ति नहीं है। इस वास्ते असी अरदास दे पहले शक्ति नूं अगे करदे आ। प्रथम भगवती सिमर के गुरु नानक ले रहा है। अग्नि दे चों सेक कट दईए ते अग की मैंने रख दईए, संसार दे चों शक्ति कट दईए ते निरंकार दी होंद कित्थे, निरंकार इक शक्ति। वाकई परबल ऐसा जड़ नहीं है। उसे आए विष्णु, आए ब्रह्मे, आए और आमदे ही रहेंगे। ये भी मेरा आया पैज रखदा आया राम।